SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਭਾਰਤ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਕੁਝ ਹੀ ਦਿਨਾਂ ਵਿੱਚ ਭਾਰਤ ਆਪਣੀ ਸਿਆਸੀ ਕਿਸਮਤ ਦੇ ਕਾਫਲੇ ਨੂੰ ਇੱਕ ਨਵੀਂ ਡਗਰ ਤੋਂ ਲਿਜਾਂਦੇ ਹੋਏ ਇੱਕ ਨਵੀਂ ਮੰਜ਼ਿਲ ਤੱਕ ਲਿਆਉਣ ਵਾਸਤੇ ਤਿਆਰ ਬੈਠਾ ਹੈ। ਇੱਥੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ ਸਾਡੇ ਦੋਸਤਾਂ ਨਾਲ ਅਸੀਂ ਗੱਲਬਾਤ ਕੀਤੀ ਅਤੇ ਉਹਨਾਂ ਕੋਲੋਂ ਪੁੱਛਿਆ ਕਿ ਭਾਰਤ ਦੀਆਂ ਚੋਣਾਂ ਅਤੇ ਸਿਆਸੀ ਮੌਸਮ ਦੇ ਰੂਪ ਰੰਗ ਬਾਰੇ ਉਹਨਾਂ ਦੇ ਕੀ ਵਿਚਾਰ ਨੇ। ਉਹਨਾਂ ਕੋਲੋਂ ਅਸੀਂ ਇਹ ਵੀ ਪੁੱਛਿਆ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਇੱਕ ਸਿਆਸੀ ਦਲ ਦੀ ਸਰਕਾਰ ਬਣ ਪਾਵੇਗੀ ਜਾਂ ਨਹੀਂ। ਆਓ ਉਹਨਾਂ ਕੋਲੋਂ ਸੁਣੀਏ ਉਹਨਾਂ ਦੇ ਵਿਚਾਰ ਭਾਰਤੀ ਚੋਣਾਂ ਦੇ ਮੌਸਮ ਬਾਰੇ।
ਹਾਂਜੀ, ਨਮਸਤੇ ਜੀ, ਮੇਰਾ ਨਾਮ ਬਿੰਦੂ ਸਹਿਗਲ ਹੈ, ਮੈਂ ਆਸਟ੍ਰੇਲੀਆ 'ਚ ਹੈ, ਮੈਂ ਪਿੱਛੋਂ ਦਿੱਲੀ ਤੋਂ ਬਿਲੋਂਗ ਕਰਦੀ ਹਾਂ। ਮੇਰਾ ਬਹੁਤ ਮਨ ਕਰ ਰਿਹਾ ਕਿ ਵੋਟਾਂ 'ਤੇ ਮੈਂ ਉੱਥੇ ਹੁੰਦੀ। ਮੇਰਾ ਪਰਿਵਾਰ, ਮੇਰੇ ਪੇਰੈਂਟਸ, ਅਸੀਂ ਸ਼ੁਰੂ ਤੋਂ ਜਨਸੰਘੀਆਂ ਨਾਲ ਸੀ, ਉਹ ਜਿਹੜਾ ਕਿ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਨਾਲ ਹੋ ਗਿਆ। ਮੈਂ ਚਾਹਾਂਗੀ ਕੋਈ ਵੀ ਜਿੱਤੇ, ਪਰ ਮੇਰੀ ਵੋਟ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਮੋਦੀ ਜੀ ਨੂੰ ਜਾਏਗੀ, ਪ੍ਰਧਾਨ ਮੰਤਰੀ ਕੋਈ ਵੀ ਬਣੇ।
ਹੈਲੋ ਫਰੈਂਡਸ, ਮੇਰਾ ਨਾਮ ਮਧੁਰ ਕੁਰਲ ਹੈ, ਮੈਂ ਆਸਟ੍ਰੇਲੀਆ 'ਚ ਰਹਿ ਰਿਹਾ ਲਾਸਟ 15 ਸਾਲਾਂ ਤੋਂ। ਵੈਸੇ ਮੈਂ ਪੰਜਾਬ ਤੋਂ ਹਾਂ, ਅਤੇ ਅੱਜ ਕੱਲ੍ਹ ਦੋਨੋਂ ਕੰਟਰੀਜ਼ ਦੇ ਵਿੱਚ ਇਲੈਕਸ਼ਨ ਦਾ ਦੌਰ ਚੱਲਦਾ ਪਿਆ। ਉਹਦੇ ਵਿੱਚ ਮੈਂ ਦੇਖ ਕੰਪੇਅਰ ਕੀਤਾ ਕਿ ਆਸਟ੍ਰੇਲੀਅਨ ਪੋਲੀਟਿਕਸ, ਲਾਈਕ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਪਿਆ ਕਿ ਉਹ ਕੈਂਪੇਨ ਕਰਕੇ ਚਲੇ ਵੀ ਜਾਂਦੇ, ਬਟ ਇੰਡੀਅਨ ਪੋਲੀਟਿਕਸ ਅੱਜ ਕੱਲ੍ਹ ਬਹੁਤ ਗੰਦੀ ਹੋ ਗਈ ਹੈ। ਉਹ ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗੇ ਹੋਏ ਆ, ਕਹਿੰਦਾ ਇੱਕ ਕਹਿੰਦਾ ਤੂੰ ਚੋਰ ਹੈ, ਅਤੇ ਇੱਕ ਕਹਿੰਦਾ ਤੇਰਾ ਬਾਪ ਲੁੱਟ ਕੇ ਖਾ ਗਿਆ, ਕੋਈ ਕਹਿੰਦਾ ਮੈਂ ਮੰਦਿਰ ਬਣਾਉਣਾ, ਕੋਈ ਕਹਿੰਦਾ ਮੈਂ ਮਸਜਿਦ ਬਣਾਉਣੀ ਆ। ਸੋ ਇਹ ਤਾਂ ਬਹੁਤ ਗੰਦੀ ਪੋਲੀਟਿਕਸ ਖੇਡਣ ਲੱਗ ਪਏ। 2014 ਤੋਂ ਲੈ ਕੇ 2019 ਤੱਕ ਇੰਡੀਆ ਇੰਨਾ ਖਰਾਬ ਹੋ ਗਿਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਤੁਸੀਂ ਨੈਗੇਟਿਵ ਥਿੰਗਸ ਜ਼ਿਆਦਾ ਸੋਚਦੇ ਹੋ ਅਤੇ ਉਹਦੇ ਵੱਲ ਖਿੱਚੇ ਜਾ ਰਹੇ ਹੋ, ਬਟ ਜੇ ਤੁਸੀਂ ਦੇਖੋ ਕਿ 1947 ਤੋਂ ਲੈ ਕੇ 2014 ਤੱਕ ਇੰਡੀਆ ਕਿੱਥੇ ਤਾਂ ਤਰੱਕੀ ਕੀਤੀ ਹੈ। ਉਦੋਂ ਨਾ ਮੋਦੀ ਸੀ, ਨਾ ਰਾਹੁਲ ਗਾਂਧੀ ਸੀ, ਨਾ ਕੇਜਰੀਵਾਲ ਸੀ, ਬਟ ਉਹ ਕਹਿੰਦੇ ਉਹ ਲੁੱਟ ਕੇ ਖਾ ਗਿਆ ਅਤੇ ਮੋਦੀ ਕਹਿੰਦਾ ਕਿ ਮੈਂ ਸਭ ਕੁਝ ਜਿਤਾ ਗਿਆ।
ਸਤਿ ਸ਼੍ਰੀ ਅਕਾਲ ਜੀ, ਮਾਈ ਨੇਮ ਇਜ਼ ਕਰਨ ਕੰਡਿਓਕ, ਆਈ ਐਮ ਦ ਪ੍ਰੈਜ਼ੀਡੈਂਟ ਆਫ ਦੀ ਆਸਟ੍ਰੇਲੀਅਨ ਸੋਸਾਇਟੀ ਆਫ ਵਿਕਟੋਰੀਆ, ਵਿਚ ਇਜ਼ ਦੀ ਓਲਡੈਸਟ ਇੰਡੀਅਨ ਔਰਗਨਾਈਜੇਸ਼ਨ ਹੇਅਰ ਇਨ ਵਿਕਟੋਰੀਆ। 1963 ਦੀ ਰਜਿਸਟਰਡ ਔਰਗਨਾਈਜੇਸ਼ਨ ਹੈ, ਵਿਚ ਰਿਪ੍ਰੈਜ਼ੈਂਟਸ ਆਲ ਦੀ ਇੰਡੀਅਨ ਕਮਿਊਨਿਟੀ ਇਨ ਆਸਟ੍ਰੇਲੀਆ। ਆਈ ਵਾਸ ਵੈਰੀ ਲੱਕੀ, ਮੈਂ ਇੱਥੇ 1982 ਦੇ ਵਿੱਚ ਆਇਆ ਸੀਗਾ। ਟੈਕਨੀਕਲੀ ਨੋਨ ਸਿਟੀਜ਼ਨਸ ਆਫ ਇੰਡੀਆ, ਵੀ ਆਰ ਸਿਟੀਜ਼ਨਸ ਆਫ ਆਸਟ੍ਰੇਲੀਆ। ਸੋ ਅਸੀਂ ਹੁਣ ਪੰਜਾਬ ਦੀ ਗੱਲ ਕਰੀਦਾ, ਕਹਿੰਦੇ ਜੀ ਅਸੀਂ ਮਰ ਮਰ ਕੇ ਪੱਕੇ ਹੋਣਾ, ਇੱਥੇ ਆਸਟ੍ਰੇਲੀਆ ਰਹਿਣਾ, ਅਸੀਂ ਇੱਥੇ ਕਿਸੇ ਤਰ੍ਹਾਂ ਸਾਡਾ PR ਹੋ ਜਾਏ, ਪੱਕੇ ਹੋ ਜਾਈਏ, ਪਾਸਪੋਰਟ ਬਣ ਜਾਏ, ਅਤੇ ਫਿਰ ਸਾਡੇ ਲੋਕਾਂ ਨੂੰ ਇੱਕ ਵੋਟਿੰਗ ਦਾ ਰਾਈਟ ਇੱਥੇ ਮਿਲਿਆ। ਇਸ ਕੰਟਰੀ ਦੇ ਵਿੱਚ ਕੰਪਲਸਰੀ ਹੈ, ਇਹਦੇ ਵਿੱਚ ਇਨਵੋਲਵ ਹੋ, ਗ੍ਰਾਸ ਰੂਟਸ ਲੈਵਲ 'ਤੇ ਇਨਵੋਲਵ ਹੋ। ਅੱਜ ਵੀ ਸਾਰੇ ਪੋਲੀਟੀਸ਼ੀਅਨ ਸਾਨੂੰ ਕਹਿੰਦੇ ਨੇ ਸਾਨੂੰ ਬੰਦੇ ਦੇ ਦਿਓ ਜਿਹੜਾ ਸਾਡੇ ਹਾਊ ਟੂ ਵੋਟ ਕਾਰਡ ਬਣ ਸਕਣ, ਸਾਡੀ ਪੋਲਿਸੀ 'ਚ ਇਨਵੋਲਵ ਹੋ। ਕੱਲ੍ਹ ਨੂੰ ਸਾਡੇ ਬੱਚਿਆਂ ਨੇ ਸਕੂਲ ਪੜ੍ਹਨਾ, ਕੱਲ੍ਹ ਨੂੰ ਸਾਡੇ ਮਾਂ ਬਾਪ ਨੇ ਆਉਣਾ ਹੈ। ਇਮੀਗ੍ਰੇਸ਼ਨ ਪੋਲਿਸੀ, ਐਜੂਕੇਸ਼ਨ ਪੋਲਿਸੀ, ਹੈਲਥ ਕੇਅਰ ਪੋਲਿਸੀ, ਏਜ ਕੇਅਰ ਪੋਲਿਸੀ, ਇਹ ਸਾਨੂੰ ਇਫੈਕਟ ਕਰਨਗੇ, ਬਜਾਏ ਦੇ ਕਿ ਅੱਜ ਅਸੀਂ ਵਿਕਟੋਰੀਆ ਪੁਲਿਸ ਦੀ ਰਿਪੋਰਟ ਪੜ੍ਹ ਰਹੇ ਹਾਂ ਕਿ ਜੀ ਇੱਥੇ ਅਸੀਂ ਵੈਸਟਰਨ ਸਬਰਬਸ ਦੇ ਵਿੱਚ ਲੜਾਈ ਹੋ ਰਹੀ ਹੈ, ਮਾਰਧਾੜ ਹੋ ਰਹੀ ਹੈ ਬਿਟਵੀਨ BJP ਦੇ ਸਪੋਰਟਰਸ ਐਂਡ ਕਾਂਗਰਸ ਸਪੋਰਟਰਸ ਜਾਂ ਆਮ ਆਦਮੀ ਪਾਰਟੀ। ਉਹ ਰੱਬ ਦੇ ਬੰਦੇ ਹੋ, ਜਿੱਥੇ ਰਹਿਣਾ ਪਹਿਲੇ ਉਹਨੂੰ ਤਾਂ ਇਨਵੋਲਵ ਹੋ ਜਾਈਏ। ਠੀਕ ਹੈ, ਮੈਂ ਮੰਨਣਾ ਤੁਹਾਡੇ ਪੇਰੈਂਟਸ ਉੱਥੇ ਰਹਿੰਦੇ ਨੇ, ਫੈਮਿਲੀ ਉੱਥੇ ਰਹਿੰਦੀ ਹੈ, ਇੰਡੀਆ ਦੇ ਇਲੈਕਸ਼ਨ ਦਾ ਸਾਡੇ ਉੱਤੇ ਥੋੜ੍ਹਾ ਜਿਹਾ ਅਸਰ ਪੈਂਦਾ, ਪਰ ਮੇਨ ਅਸਰ ਪਏਗਾ ਇੱਥੇ ਦਾ। ਪਹਿਲੇ ਆਪਣੇ ਘਰ ਨੂੰ ਇੱਧਰ ਸੰਭਾਲ ਲਈਏ, ਇਹਨਾਂ ਦੇ ਗ੍ਰਾਸ ਰੂਟ ਲੈਵਲ 'ਤੇ ਇਨਵੋਲਵ ਹੋ ਜਾਈਏ। ਨਿਊਜ਼ੀਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਸਾਰੀ ਕੰਟਰੀਜ਼ ਦੇ ਵਿੱਚ ਸਾਡੇ ਪੰਜਾਬੀ ਬੰਦੇ ਅੱਜ ਪਾਰਲੀਮੈਂਟ ਦੇ ਵਿੱਚ ਬੈਠੇ ਔਰ ਲੋਕਲ ਮੁੱਦੇ ਉਹ ਡਿਸਕਸ ਕਰ ਰਹੇ, ਉਹਨਾਂ ਦੇ ਉੱਤੇ ਇਫੈਕਟ ਕਰ ਰਹੇ। ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਸਾਡਾ ਕੋਈ ਪੰਜਾਬੀ ਭਰਾ ਉਸ ਲੈਵਲ 'ਤੇ ਆਇਆ ਨਹੀਂ। ਸੋ ਮਿਲ ਕੇ ਕਰਾਂਗੇ ਅਤੇ ਫਿਰ ਅੱਗੇ ਫਿਊਚਰ ਸਿੱਖੀ, ਲੜਾਈ ਝਗੜਾ ਕੁਛ ਨਹੀਂ।
ਮੇਰਾ ਨਾਮ ਧਰਮਿੰਦਰ ਸਿੰਘ ਹੈ ਜੀ। ਮੁੱਦੇ ਦਾ ਜੀ ਮੇਨ ਤਾਂ ਐਜੂਕੇਸ਼ਨ ਅਤੇ ਸਪੋਰਟਸ ਆ, ਜਿਹੜਾ ਮੈਨੂੰ ਲੱਗਦਾ ਜਿਹਦੇ ਉੱਤੇ ਮੈਨੂੰ ਲੱਗਦਾ ਆਪਣੀ ਗੌਰਮੈਂਟ ਕੁਛ ਵੀ ਸਪੈਂਡ ਨਹੀਂ ਕਰਦੀ। ਸਪੈਸ਼ਲੀ ਮੈਂ ਪੰਜਾਬ ਦੇ ਬਾਰੇ ਜਾਣਦਾ, ਅਤੇ ਕੋਈ ਕ੍ਰਿਕਟ ਦਾ ਗਰਾਊਂਡ ਨਹੀਂ ਆ, ਲੁਧਿਆਣੇ 'ਚ ਰਹਿਣਾ ਮੈਂ, ਉੱਥੇ ਇੱਕ ਵੀ ਕ੍ਰਿਕਟ ਦਾ ਗਰਾਊਂਡ ਨਹੀਂ ਹੈ, ਅਤੇ ਸ਼ੇਮਫੁਲ ਜੀ ਗੱਲ ਹੈ। ਜੇ ਆਪਾਂ ਇੱਥੇ ਆਸਟ੍ਰੇਲੀਆ 'ਚ ਰਹਿੰਦੇ ਹਾਂ ਤਾਂ ਇੱਥੇ ਕੀ ਹੈ ਕਿ ਹਰ ਸਵਰਗ ਦੇ ਪੰਜ ਪੰਜ ਛੇ ਛੇ ਗਰਾਊਂਡ ਨੇ, ਜੇ ਸਪੋਰਟਸ ਨਹੀਂ ਹੈ ਤਾਂ ਕੁਛ ਵੀ ਨਹੀਂ ਹੈ। ਇਟ ਵਿਲ ਬੀ ਕਲੋਜ਼, ਵੈਰੀ ਕਲੋਜ਼, ਕਿਉਂਕਿ ਮੋਦੀ ਗਵਰਨਮੈਂਟ ਹੈ ਜਿਹੜੀ, ਉਹਨੇ ਕੁਝ ਉਹਦੇ ਕੁਝ ਨੈਗੇਟਿਵਸ ਨੇ, ਜਿੱਦਾਂ ਮਨੀ ਪੈਸੇ ਬਾਰੇ ਆ, ਪੈਸੇ ਉਹਨੇ ਚੇਂਜ ਕੀਤੀ ਹੈ, ਕਰੰਸੀ ਚੇਂਜ ਕੀਤੀ ਹੈ। ਈਵਨ ਮੇਰੇ ਕੋਲ ਵੀ ਇੱਥੇ ਪੈਸੇ ਪਏ ਨੇ, ਅਤੇ ਇੱਕ ਗੋਰਾ ਮੇਰਾ ਫਰੈਂਡ, ਉਹ ਉੱਥੋਂ ਕੈਸ਼ ਸੀਗਾ ਉਹਦੇ ਕੋਲ, ਅਸੀਂ ਘੁੰਮਣ ਗਏ ਸੀ, ਉਹਨੇ ਰੱਖ ਲਈ ਕਿਉਂਕਿ ਉਹਨੂੰ ਲੱਗਿਆ ਕਿ ਬਹੁਤ ਜ਼ਿਆਦਾ ਨੋਟ ਨੇ, ਅਤੇ ਉਹਦੇ ਕੋਲ ਇੱਥੇ ਉਹ ਇੱਦਾਂ ਹੀ ਪਏ ਰਹਿ ਜਾਣਗੇ ਉਹਦੇ ਕੋਲ। ਬਹੁਤ ਲੋਕਾਂ ਕੋਲ ਇੰਨਾ ਪੈਸਾ ਖਰਾਬ ਹੋਇਆ ਅਤੇ ਹੋਰ ਜੀ ਐੱਸ ਟੀ ਦਾ ਮੁੱਦਾ ਚੱਲ, ਉਸ ਤੋਂ ਬਾਅਦ ਜਿਹੜਾ ਜਿਹੜੀ ਕਾਂਗਰਸ ਆ ਜਾਂਦੀ ਹੈ ਤਾਂ ਉਹਦੇ ਕੋਲ ਕੋਈ ਲੀਡਰ ਨਹੀਂ ਹੈ, ਤਾਂ ਦੋਨਾਂ ਦਾ ਕਾਫੀ ਫਸਵਾਂ ਮੈਚ ਰਹੂਗਾ ਮੇਰੇ ਹਿਸਾਬ ਨਾਲ।
ਅਨਮੋਲ ਸਿੰਘ, ਇਹਦੇ ਵਿੱਚ ਮਤਲਬ ਇੰਪਲੋਇਮੈਂਟ ਉੱਤੇ ਕੰਮ ਕਰਨਾ ਚਾਹੀਦਾ ਕਿ ਜਿਹੜਾ ਜਿਹੜਾ ਆਪਣਾ ਉੱਥੇ ਦਾ ਜਿਹੜਾ ਯੂਥ ਹੈ ਉਹ ਮਤਲਬ ਵਿਹਲਾ ਫਿਰ ਰਿਹਾ, ਗੈਂਗਵਾਰ ਜਿਵੇਂ ਆ ਬਥੇਰੀ ਚੀਜ਼ਾਂ ਹੋ ਰਹੀਆਂ, ਮਤਲਬ ਕੋਈ ਮਤਲਬ ਉਹਨਾਂ ਨੂੰ ਜਿਹੜੇ ਯੂਥ ਨੂੰ ਸਾਡੇ ਨੂੰ ਜਿਹੜਾ ਆਪਣਾ ਯੂਥ ਹੀ ਅੱਗੇ ਲੈ ਕੇ ਜਾਂਦਾ, ਆਪਣੀ ਰੀਪ੍ਰਜੈਂਟ ਕਰਦਾ ਸਟੇਟ ਨੂੰ ਕੰਟਰੀ ਨੂੰ, ਜਿਹਨੇ ਵੀ ਜੇ ਸਾਡਾ ਯੂਥ ਭਟਕ ਜਾਏਗਾ ਤਾਂ ਕੁਛ ਵੀ ਨਹੀਂ ਕਰ ਸਕਦੇ, ਹੈ ਨਾ। ਇਹ ਤੋਂ ਫਿਰ ਆਪਣਾ ਸਟੇਟ ਵੀ ਅੱਗੇ ਵਧੇਗੀ, ਆਪਣੇ ਕੰਟਰੀ ਵੀ ਅੱਗੇ ਵਧੇਗਾ। ਇਹ ਨਹੀਂ ਕਿ ਵੀ ਇੱਕ ਸਟੇਟ ਦਾ ਪ੍ਰਾਈਮ ਮਿਨਿਸਟਰ ਆ ਗਿਆ ਅਤੇ ਉਹਨੇ ਸਿਰਫ ਆਪਣੀ ਸਟੇਟ ਨਹੀਂ ਕੀਤਾ, ਹਰ ਇੱਕ ਚੀਜ਼ ਨੂੰ ਮਤਲਬ ਬਰਾਬਰ ਲੈ ਕੇ ਚੱਲਣਾ ਚਾਹੀਦਾ। ਦੇਖੋ ਕੁਛ ਕਹਿ ਨਹੀਂ ਸਕਦੇ, ਬਟ ਕਲੋਜ਼ ਹੈ, ਬਟ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਵੀ ਮੋਦੀ ਜੀ ਆਉਣਗੇ ਹੁਣ ਦੁਬਾਰਾ ਤੋਂ, ਅਤੇ ਮੇ ਬੀ ਕਾਂਗਰਸ ਦਾ ਹੈਗਾ, ਕਾਂਗਰਸ ਦਾ ਮੈਨੂੰ ਲੱਗ ਰਿਹਾ ਇਸ ਵਾਰ ਹੋਵੇਗਾ। ਬਟ ਐਂ ਉਹੀ ਹੈ ਨਾ ਵੀ ਮੈਜੋਰਟੀ ਇੱਕ ਪਾਰਟੀ ਦੀ ਹੋਣੀ ਚਾਹੀਦੀ ਹੈ, ਮਤਲਬ ਆਲ ਓਵਰ, ਤਾਂ ਹੀ ਫਾਇਦਾ, ਨਹੀਂ ਤਾਂ ਫਿਰ ਕੁਛ ਨਹੀਂ ਹੋਵੇਗਾ।
ਮਹਿਤਾਬ ਸਿੰਘ ਜੀ, ਇੰਡੀਆ 'ਚ ਤਾਂ ਦੇਖੋ ਜੀ ਇੱਕੋ ਹੀ ਗੱਲ ਆ ਵੀ ਸਾਡੀਆਂ ਗਲੀਆਂ ਪੱਕੀਆਂ ਕਰਾ ਦਿਉ, ਨਾਲੀਆਂ ਪੱਕੀਆਂ ਕਰਾ ਦਿਉ, ਨਥਿੰਗ ਐਲਸ, ਇਸ ਤੋਂ ਬਿਨਾਂ ਹੋਰ ਕੋਈ ਮੁੱਦਾ ਨਹੀਂ ਹੈਗਾ। ਜਦਕਿ ਐਜੂਕੇਸ਼ਨ ਹੋ ਗਿਆ, ਬੇਰੁਜ਼ਗਾਰੀ ਅਤੇ ਆਪਣਾ ਹੈਲਥ ਮੁਤਾਬਿਕ ਬਹੁਤ ਜ਼ਿਆਦਾ ਪਛੜਿਆ ਹੋਇਆ, ਕੈਂਸਰ ਬਹੁਤ ਆਈ ਆਪਣੇ ਪੰਜਾਬ 'ਚ, ਜਿੱਦਾਂ ਨਾ ਪਾਣੀ ਖਰਾਬ ਹੋ ਗਏ ਉਹਦੇ ਕਰਕੇ ਬਹੁਤ ਪ੍ਰੋਬਲਮ ਆਈ ਹੋਈ ਆ, ਔਰ ਮੇਨ ਆਪਣੇ ਕੋਲ ਸੀਵਰੇਜ ਵੀ ਆਪਣੇ ਕੋਲ ਨਹੀਂ ਹੈਗੇ, ਖਾਸ ਕਰ ਪਿੰਡਾਂ ਛੋਟੇ ਕਸਬਿਆਂ 'ਚ। ਮੈਂ ਦੇਵੀਗੜ੍ਹ ਪਟਿਆਲੇ ਤੋਂ ਬਿਲੋਂਗ ਕਰਦਾ ਜੀ, ਸਾਡੇ ਆਪਣੇ ਕਸਬੇ ਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਆ, ਈਵਨ ਤੋਂ ਸਾਡੇ ਸਾਰੇ ਹੀ ਯਾਨੀ ਕਿ ਥੱਲੇ ਬੋਰ ਕਰਾ ਕੇ ਸਾਡੇ ਪਾਣੀ ਨੂੰ ਗੰਦਲਾ ਕਰ ਰਹੇ ਹਾਂ ਅਸੀਂ, ਬਿਕੋਜ਼ ਸਾਡੇ ਕੋਈ ਹੋਰ ਸਬਸਟੀਟਿਊਟ ਨਹੀਂ ਹੈਗਾ। ਈਵਨ ਦੋ ਇਸ ਵੱਡਾ ਘੱਗਰ ਉੱਥੇ ਦਰਿਆ ਲੰਘਦਾ ਵਾ ਸਾਡੇ ਪਿੰਡ ਦਾ, ਪਿੰਡਾਂ ਦੇ ਵਿੱਚੋਂ ਦੀ ਇੱਕ ਬਹੁਤ ਵਧੀਆ ਸੀਵਰੇਜ ਦੀ ਬਣ ਸਕਦੀ ਹੈ ਜੀ, ਪਰ ਸਿਰਫ ਉਹੀ ਹੈ ਜਦੋਂ ਵੀ ਇਲੈਕਸ਼ਨ ਹੁੰਦਾ ਵੀ ਇੱਕ ਮਹੀਨਾ ਪਹਿਲਾਂ ਬਸ ਸ਼ਰਾਬ ਪਿਆ ਦਿਉ, ਦਾਰੂ ਪਿਆ ਦਿਉ ਅਤੇ ਸਾਡੇ ਬੱਚੇ ਨੂੰ ਜੋਬ ਦਵਾ ਦਿਉ, ਝੂਠਾ ਲਾਰਾ ਲਾ ਕੇ ਅਤੇ ਗਲੀਆਂ ਨਾਲੀਆਂ, ਬਸ ਇੱਥੋਂ ਤੱਕ ਹੀ ਆ ਜਿਹੜੇ ਮੇਨ ਮੁੱਦੇ, ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਇੱਕ ਦੂਜੇ ਦੇ, ਬਸ ਚਿੱਕੜ ਸੁੱਟੀ ਜਾਓ ਬਸ, ਵੈਸੇ ਤਾਂ ਇਹੀ ਗੱਲਾਂ ਨੇ। ਇਸ ਟਾਈਮ ਲੱਗਦਾ ਵੀ ਲੋਕ ਜਾਗਰੂਕ ਹੋਏ ਨੇ, ਸਵਾਲ ਪੁੱਛ ਰਹੇ ਨੇ ਸਾਰੇ, ਐਡੀ ਗੱਲ ਨਹੀਂ ਹੈਗੀ। ਪਹਿਲਾਂ ਨਾਲੋਂ ਮੀਡੀਆ ਦਾ ਤੁਹਾਡਾ ਬਹੁਤ ਵੱਡਾ ਰੋਲ ਹੈ ਇਸ ਚੀਜ਼ ਦੇ ਵਿੱਚ, ਪੋਜ਼ਿਟਿਵ ਵੀ ਹੈਗਾ ਕਈ, ਨੈਗੇਟਿਵ ਵੀ ਹੈਗਾ, ਚਲੋ ਸਭ ਚੀਜ਼ਾਂ ਬੈਲੈਂਸ 'ਚ ਚੱਲਦੀਆਂ ਵਾ, ਬਟ ਇਸ ਟਾਈਮ ਮੈਜੋਰਟੀ ਕਿਸੇ ਦੀ ਨਹੀਂ ਆਊਗੀ ਜਿੱਥੋਂ ਤੱਕ ਸਾਨੂੰ ਦਿਖ ਰਿਹਾ ਵਾ, ਜਿੱਥੋਂ ਤੱਕ ਮੇਰਾ ਆਪਣਾ ਪਰਸਨਲ ਓਪੀਨੀਅਨ ਆ, ਇੱਕ ਰਲੀ ਮਿਲੀ ਖਿਚੜੀ ਸਰਕਾਰ ਬਣੂਗੀ ਜੀ, ਅਤੇ ਜਿਹਦੇ ਫਿਰ ਉਹੀ ਫਿਰ ਐਮ ਪੀ ਖਰੀਦਣ ਦੇ ਹੋਣਗੇ ਜੀ, ਜਿਹਦੇ ਜਿੰਨੇ ਜ਼ਿਆਦੀਆਂ ਲੱਤਾਂ ਖਿੱਚ ਲਈਆਂ ਕਿਸੇ ਦੀਆਂ ਉਹ ਸਾਲ ਕੁ ਸਰਕਾਰ ਚਲਾਊਗਾ, 6 ਮਹੀਨੇ ਕੋਈ ਹੋਰ ਚਲਾਊਗਾ ਜੀ।
ਸੋ ਦੋਸਤੋ, ਤੁਸੀਂ ਸੁਣਿਆ ਕਿ ਸਾਡੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ ਦੋਸਤ ਬੇਸ਼ੱਕ ਉੱਥੇ ਨਹੀਂ ਰਹਿੰਦੇ, ਲੇਕਿਨ ਇੱਥੇ ਰਹਿ ਕੇ ਵੀ ਭਾਰਤ ਬਾਰੇ, ਭਾਰਤ ਦੀ ਸਿਆਸਤ ਬਾਰੇ ਕਿੰਨੇ ਸੁਚੇਤ ਨੇ। ਦੋਸਤੋ, ਇਸ ਬਾਰੇ ਜੇ ਤੁਸੀਂ ਰਾਏ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04 42 99 62 63 'ਤੇ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Subscribe to our regular podcasts on iTunes.